SBS Radio. ਪਿਛਲਾ ਹਫ਼ਤਾ ਪੰਜਾਬੀ ਸਾਹਿਤ ਅਤੇ ਉਸਦੇ ਪ੍ਰੇਮੀਆਂ ਲਈ ਗਮਗੀਨ ਗੁਜ਼ਰਿਆ। ਦੋ ਵੱਡੀਆਂ ਨਾਮਵਰ ਹਸਤੀਆਂ ਦੇ ਗਈਆਂ ਸਦੀ ਵੀ ਵਿਛੋੜਾ। ਮੈਂ ਰੁਚਿਕਾ ਤਲਵਾਰ SBS ਪੰਜਾਬੀ ਉੱਤੇ ਲੈ ਕੇ ਆਈ ਹਾਂ ਇਹਨਾਂ ਦੋ ਮਹਾਨ ਹਸਤੀਆਂ ਦੇ ਜੀਵਨ ਦੀ ਕਹਾਣੀ। ਪੰਜਾਬੀ ਸਾਹਿਤ ਨੂੰ ਜੇ ਤਾਰਿਆਂ ਨਾਲ ਟਿਮਟਿਮਾਉਂਦਾ ਆਕਾਸ਼ ਕਹੀਏ ਤਾਂ ਜਸਵੰਤ ਸਿੰਘ ਕੰਵਲ ਨੂੰ ਉਸਦਾ ਸਭ ਤੋਂ ਉਮਰ ਦਰਾਜ਼ ਸਿਤਾਰਾ ਕਹਿਣਾ ਦਰੁਸਤ ਹੋਵੇਗਾ। 101 ਸਾਲ ਦੀ ਬਾ ਕਮਾਲ ਅਤੇ ਨਾਯਾਬ ਉਮਰ ਭੋਗਣ ਵਾਲਾ ਇਹ ਰੋਸ਼ਨ ਸਿਤਾਰਾ 1 ਫਰਵਰੀ ਨੂੰ ਠੰਡਾ ਪੈ ਗਿਆ। ਇਸੇ ਆਕਾਸ਼ ਨੇ ਇੱਕ ਦਿਹਾੜੇ ਪਹਿਲੇ ਹੀ ਇੱਕ ਹੋਰ ਸਿਤਾਰੇ ਦੀ ਰੋਸ਼ਨੀ ਨੂੰ ਖਤਮ ਹੁੰਦੇ ਵੇਖਿਆ ਸੀ ਜਦ ਦਲੀਪ ਕੌਰ ਟਿਵਾਣਾ ਦਾ ਮੋਹਾਲੀ ਵਿਖੇ 31 ਜਨਵਰੀ ਨੂੰ ਦੁਨੀਆ ਤੋਂ 84 ਸਾਲ ਦੀ ਉਮਰ ਵਿੱਚ ਚਲਾਣਾ ਹੋ ਗਿਆ ਸੀ। ਕਿੱਸੇ ਕਹਾਣੀਆਂ ਦੇ ਇਹਨਾਂ ਦੋਹਾਂ ਸੌਦਾਗਰਾਂ ਨੂੰ ਪੰਜਾਬੀ ਸਾਹਿਤ ਵਿੱਚ ਉਹਨਾਂ ਨੋਵਲਕਾਰਾਂ ਦੀ ਫਹਿਰਿਸਤ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀਆਂ ਲਿਖਤਾਂ ਨੂੰ ਸਕੂਲੀ ਬੱਚਿਆਂ ਤੋਂ ਲੈ ਕੇ PhD ਕਰਨ ਵਾਲੇ ਸਿੱਖਿਆਰਥੀ ਨਾ ਸਿਰਫ ਪੜ੍ਹਦੇ ਬਲਕਿ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਲਈ ਇੱਕ ਕੰਪਾਸ ਵਾਂਗ ਵਰਤਦੇ ਸਨ। ਸਾਹਿਤਕ ਲਿਖਤਾਂ ਨੂੰ ਪੜ੍ਹਨ ਦੇ ਭਲਿਆਂ ਦਿਨਾਂ ਵਿੱਚ ਇਹਨਾਂ ਦੋਹਾਂ ਪ੍ਰਕਾਸ਼ ਪੁੰਜਾਂ ਵੱਲੋਂ ਲਿਖੀਆਂ ਕਹਾਣੀਆਂ ਨੂੰ ਸਿੱਖਿਆਰਥੀਆਂ ਤੋਂ ਇਲਾਵਾ ਵੀ ਲੋਕ ਜਿਵੇਂ ਕਿ ਘਰਾਂ ਦੀਆਂ ਸਵਾਣੀਆਂ ਅਤੇ ਕਾਰੋਬਾਰ ਕਰਨ ਵਾਲੇ ਹਟਵਾਣੀਏ ਵੀ ਆਪਣੇ ਜ਼ਹਿਨੀ ਵਿਕਾਸ ਅਤੇ ਸ਼ਖਸੀਅਤ ਨੂੰ ਨਿਖਾਰਨ ਲਈ ਵੀ ਪੜ੍ਹਦੇ ਸਨ। ਬੇਸ਼ੱਕ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੋਵੇਂ ਪੰਜਾਬੀ ਸਾਹਿਤ ਦੇ ਨਾਵਲਕਾਰ ਸਨ, ਇਹਨਾਂ ਨੂੰ ਕਈ ਸਨਮਾਨ ਵੀ ਇੱਕੋ ਜਿਹੇ ਮਿਲੇ ਅਤੇ ਇਹਨਾਂ ਨੇ ਦੁਨੀਆ ਤੋਂ ਚਲਾਣਾ ਵੀ ਲਗਭਗ ਇਕੱਠੇ ਹੀ ਕੀਤਾ। ਲੇਕਿਨ ਇਹਨਾਂ ਦਰਮਿਆਨ ਇੱਕ ਬਹੁਤ ਵੱਡਾ ਫਰਕ ਵੀ ਸੀ ਅਤੇ ਉਹ ਫਰਕ ਸੀ ਪੜ੍ਹਾਈ ਲਿਖਾਈ ਦਾ। ਲਿਖਾਈ ਦਾ ਘੱਟ ਅਤੇ ਪੜ੍ਹਾਈ ਦਾ ਜ਼ਿਆਦਾ। ਜਿੱਥੇ ਦਲੀਪ ਕੌਰ ਟਿਵਾਣਾ PhD ਤੱਕ ਪੜ੍ਹ ਚੁੱਕੇ ਸਨ ਅਤੇ ਇਹਨਾਂ ਦੇ ਸਾਹਿਤ ਨੂੰ ਯੋਗਦਾਨ ਦੇ ਸ਼ੁਕਰਾਨੇ ਵਜੋਂ ਇਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ DLIT ਦੀ ਮਾਨਦ ਉਪਾਧੀ ਵੀ ਦਿੱਤੀ ਗਈ, ਉੱਥੇ ਹੀ ਜਸਵੰਤ ਸਿੰਘ ਕੰਵਲ ਮੈਟ੍ਰਿਕ ਵਿੱਚ ਐਲਜੈਬਰਾ ਦੇ ਇਮਤਿਹਾਨ ਦੇ ਡਰ ਖੌਫ ਤੋਂ ਨਾ ਸਿਰਫ ਪੜ੍ਹਾਈ ਤੋਂ ਬਲਕਿ ਘਰੋਂ ਹੀ ਨੱਸ ਗਏ ਅਤੇ ਉਹਨਾਂ ਦੇ ਕਦਮ ਫਿਰ ਮਲੇਸ਼ੀਆ ਜਾ ਕੇ ਹੀ ਰੁਕੇ। 9 ਜਮਾਤਾਂ ਪੜ੍ਹੇ ਲੇਕਿਨ ਪੰਜਾਬੀ ਸਾਹਿਤ ਵਿੱਚ PhD ਕਰਨ ਵਾਲਿਆਂ ਦੀ ਥੀਸਿਸ ਦਾ ਵਿਸ਼ਾ ਜਾਂ ਦਿਸ਼ਾ ਬਣੇ ਜਸਵੰਤ ਸਿੰਘ ਕੰਵਲ ਨੂੰ ਵੀ ਸਾਲ 2008 ਵਿੱਚ ਇਹ ਮਾਨਦ ਉਪਾਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹੀ ਦਿੱਤੀ ਗਈ। ਯਾਨੀ ਪੜ੍ਹੇ 9 ਜਮਾਤਾਂ ਲੇਕਿਨ ਬਣ ਗਏ DLIT ਡਾਕਟਰ ਆਫ ਲਿਟਰੇਚਰ। ਕੁਝ ਸਾਲ ਵਿਦੇਸ਼ ਵਿੱਚ ਕਿਰਤ ਕਮਾਈ ਕਰਕੇ ਉਹ ਆਪਣੇ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਪਰਤੇ। ਭਾਰਤ ਦੀ ਵੰਡ ਤੋਂ ਪਹਿਲਾਂ ਇਹਨਾਂ ਨੇ ਆਪਣਾ ਪਹਿਲਾ ਨਾਵਲ ਲਿਖਿਆ। ਕੁਝ ਸਾਲ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਕਲਰਕ ਨੌਕਰੀ ਕੀਤੀ, ਜਿਸ ਦੌਰਾਨ ਇਹਨਾਂ ਦਾ ਲਿਖਣਾ ਜਾਰੀ ਰਿਹਾ। ਪੰਜਾਬੀ ਸਾਹਿਤ ਦੇ ਇੱਕ ਹੋਰ ਪ੍ਰਕਾਸ਼ ਪੁੰਜ ਨਾਨਕ ਸਿੰਘ ਨਾਲ ਅੰਮ੍ਰਿਤਸਰ ਵਿੱਚ ਇਹਨਾਂ ਦੀ ਮੁਲਾਕਾਤ ਹੋਈ, ਜਿਨ੍ਹਾਂ ਨੇ ਜਸਵੰਤ ਸਿੰਘ ਕੰਵਲ ਨੂੰ ਕਿਹਾ ਕਿ ਲਿਖਣਾ ਨਾ ਛੱਡੀ। ਉਹਨਾਂ ਦੀ ਸਲਾਹ ਨੂੰ ਸਿਰ ਮੱਥੇ ਰੱਖ ਕੇ ਜਸਵੰਤ ਸਿੰਘ ਕੰਵਲ ਨੇ ਅੱਜ ਦੁਨੀਆ ਭਰ ਵਿੱਚ ਪੰਜਾਬੀ ਸਾਹਿਤ ਨੂੰ ਪਸੰਦ ਕਰਨ ਵਾਲਿਆਂ ਵਿੱਚ ਆਪਣੀ ਮੌਤ ਤੋਂ ਬਾਅਦ ਵੀ ਜ਼ਿੰਦਾ ਰਹਿਣ ਦਾ ਬੰਦੋਬਸਤ ਕਰ ਲਿਆ। ਪੱਖੀ ਤੌਸ਼ਾਲੀ ਦੀ ਹੰਸੋ, ਪੂਰਨਮਾਸ਼ੀ, ਪੰਜਾਬੀਓ ਮਰਨਾ ਹੈ ਕਿ ਜੀਣਾ, ਲਹੂ ਦੀ ਲੋ, ਮੁਕਤੀ ਮਾਰਗ, ਰੂਪਧਾਰਾ, ਮੋਹਰਾ ਅਤੇ ਸਿਵਲ ਲਾਈਨਜ਼ ਵਰਗੇ ਤਕਰੀਬਨ ਆਪਣੀ ਉਮਰ ਜਿੰਨੇ ਹੀ ਨਾਵਲ ਲਿਖਣ ਵਾਲੇ ਜਸਵੰਤ ਸਿੰਘ ਕੰਵਲ ਨੂੰ 1998 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜ਼ਿਆ ਗਿਆ। ਕਦੀ ਵੇਦਾਂਤ, ਕਦੀ ਗੁਰਮਤ ਅਤੇ ਕਦੀ ਮਾਰਕਸਵਾਦੀ ਸੋਚ ਉੱਤੇ ਲਿਖਣ ਵਾਲੇ ਜਸਵੰਤ ਸਿੰਘ ਕੰਵਲ ਨੂੰ ਪੰਜਾਬ ਦੀਆਂ ਕਈ ਲੋਕ ਲਹਿਰਾਂ ਦਾ ਲੇਖਕ ਵੀ ਕਿਹਾ ਜਾਂਦਾ ਹੈ। ਫਿਰ ਚਾਹੇ ਉਹ 1940 ਦੇ ਦਹਾਕੇ ਵਿੱਚ ਪੰਜਾਬ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਮੁਜ਼ਾਰਿਆਂ ਦੇ ਸੰਘਰਸ਼ ਨੂੰ ਆਵਾਜ਼ ਦੇਣਾ, ਜਾਂ 1960 ਅਤੇ 70 ਦੇ ਦਹਾਕੇ ਵਿੱਚ ਨਕਸਲਵਾਦੀ ਸੋਚ ਦੇ ਝੰਡਾ ਬਰਦਾਰਾਂ ਦੀ ਕਹਾਣੀ ਸੁਣਾਉਣਾ, ਜਾਂ ਫਿਰ 1980 ਦੇ ਦਹਾਕੇ ਵਿੱਚ ਪੰਜਾਬ ਅੰਦਰ ਹੋਏ ਅੱਤਵਾਦ ਨੂੰ ਲਫ਼ਜ਼ਾਂ ਵਿੱਚ ਪਿਰੋਣਾ ਹੋਵੇ, ਜਸਵੰਤ ਸਿੰਘ ਕੰਵਲ ਨੇ ਬੇਧੜਕ ਅਤੇ ਬੇਬਾਕ ਹੋ ਕੇ ਸਮਾਜੀ ਵਲਵਲਿਆਂ ਉੱਤੇ ਆਵਾਜ਼ ਉਠਾਈ ਅਤੇ ਇੰਨੀ ਉੱਚੀ ਕਿ ਬੋਲੇ ਵੀ ਸੁਣ ਲੈਣ। ਉਹਨਾਂ ਨੇ ਸਾਲ 2010 ਵਿੱਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਖੁੱਲ੍ਹੇ ਖੱਤ ਵਿੱਚ ਸੂਬੇ ਦੇ ਬੇਮਿਆਰੀ ਪ੍ਰਸ਼ਾਸਨ ਉੱਤੇ ਉਹਨਾਂ ਦਾ ਧਿਆਨ ਖਿੱਚਣ ਲਈ ਕਰੜੇ ਲਫ਼ਜ਼ਾਂ ਵਿੱਚ ਨਿਮਰਤਾ ਨਾਲ ਸ਼ਿਕਾਇਤ ਦਰਜ ਕੀਤੀ। ਪੰਜਾਬ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋਫੈਸਰ ਰਹਿ ਚੁੱਕੇ ਡਾਕਟਰ ਦਲੀਪ ਕੌਰ ਟਿਵਾਣਾ ਨੇ ਲਾਤਾਦਾਦ ਨੋਵਲ ਲਿਖੇ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ ਅਗਨੀ ਪ੍ਰੀਖਿਆ, ਇਹੋ ਹਮਾਰਾ ਜੀਵਣਾ, ਵਾਤ ਹਮਾਰੀ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ ਤੇ ਦੂਸਰੀ ਸੀਤਾ। ਸਾਲ 2004 ਵਿੱਚ ਡਾਕਟਰ ਟਿਵਾਣਾ ਨੂੰ ਭਾਰਤ ਸਰਕਾਰ ਵੱਲੋਂ ਆਪਣੇ ਸਾਹਿਤਕ ਯੋਗਦਾਨ ਲਈ ਪਦਮ ਸ਼੍ਰੀ ਸਨਮਾਨ ਨਾਲ ਨਵਾਜ਼ਿਆ ਗਿਆ। ਇਸ ਤੋਂ ਇਲਾਵਾ ਉਹਨਾਂ ਨੂੰ 1971 ਵਿੱਚ ਆਪਣੇ ਮਸ਼ਹੂਰ ਨਾਵਲ ਇਹੋ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਅਵਾਰਡ ਦਿੱਤਾ ਗਿਆ। 2008 ਵਿੱਚ ਪੰਜਾਬ ਸਰਕਾਰ ਦਾ ਪੰਜਾਬੀ ਸਾਹਿਤ ਰਤਨ ਅਵਾਰਡ ਅਤੇ ਅਨੇਕਾਂ ਹੋਰ ਸਨਮਾਨ ਵੀ ਉਹਨਾਂ ਦੀ ਝੋਲੀ ਪਏ। ਸਾਲ 2015 ਵਿੱਚ ਡਾਕਟਰ ਟਿਵਾਣਾ ਨੇ ਆਪਣਾ ਪਦਮ ਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ, ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਸਤਪਾਲ ਸਿੰਘ ਨੇ ਦਾਦਰੀ ਕਤਲਕਾਂਡ ਨੂੰ ਇੱਕ ਛੋਟੀ ਜਿਹੀ ਘਟਨਾ ਦੱਸਿਆ ਸੀ। ਇਸ ਕਤਲਕਾਂਡ ਵਿੱਚ ਦਿੱਲੀ ਦੇ ਨੇੜੇ ਉੱਤਰ ਪ੍ਰਦੇਸ਼ ਦੇ ਦਾਦਰੀ ਪਿੰਡ ਵਿੱਚ ਗਊ ਮਾਸ ਖਾਣ ਦੀ ਅਫਵਾਹ ਉੱਡਣ ਤੋਂ ਬਾਅਦ ਇੱਕ ਭੀੜ ਨੇ ਇੱਕ ਮੁਸਲਮਾਨ ਸ਼ਖਸ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਸੀ। ਇਸ ਵਾਕੇ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਨ ਵਜੋਂ ਕਈ ਸਾਹਿਤਕਾਰਾਂ ਨੇ ਆਪਣੇ ਸਨਮਾਨ ਉਹਨਾਂ ਦਿਨੀ ਵਾਪਸ ਕੀਤੇ ਸਨ, ਜਿਸ ਨੂੰ ਅਵਾਰਡ ਵਾਪਸੀ ਲਹਿਰ ਵੀ ਆਖਿਆ ਜਾਂਦਾ ਹੈ। ਡਾਕਟਰ ਟਿਵਾਣਾ ਦੀ ਸਿਹਤ ਕਈ ਦਿਨਾਂ ਤੋਂ ਉਹਨਾਂ ਦਾ ਸਾਥ ਨਹੀਂ ਸੀ ਦੇ ਰਹੀ ਅਤੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਜਸਵੰਤ ਸਿੰਘ ਕੰਵਲ ਦੀ ਮੌਤ ਦਾ ਕਾਰਨ ਸ਼ਾਇਦ ਉਹਨਾਂ ਦੀ ਉਮਰ ਅਤੇ ਉਸ ਤੋਂ ਵੀ ਵੱਧ ਬਜ਼ੁਰਗੀ ਵਿੱਚ ਉਹਨਾਂ ਦੇ ਅੰਦਰ ਦੀ ਇੱਕ ਵਿਰਲੀ ਊਰਜਾ ਦੇ ਸਰੋਤ ਅਤੇ ਕਮਜ਼ੋਰ ਪੈਂਦੇ ਬਾਹਰੀ ਸਰੀਰਕ ਢਾਂਚੇ ਵਿਚਕਾਰ ਆਪਸੀ ਭੇੜ ਰਿਹਾ ਹੋਵੇ। ਉਹਨਾਂ ਨੇ 27 ਜੂਨ 2019 ਨੂੰ ਆਪਣੇ 100ਵੇਂ ਜਨਮ ਦਿਨ 'ਤੇ ਦਿੱਤੇ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਅਜੇ ਵੀ ਲਿਖਦੇ ਨੇ। ਦੱਸਿਆ ਜਾਂਦਾ ਹੈ ਕਿ ਕਿਸੇ ਸਾਹਿਤ ਸਮਾਰੋਹ ਵਿੱਚ ਇੱਕ ਵਾਰ ਦੋਵੇਂ ਡਾਕਟਰ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਹਾਜ਼ਰ ਸਨ ਅਤੇ ਡਾਕਟਰ ਟਿਵਾਣਾ ਨੇ ਹੱਸਦਿਆਂ ਕੰਵਲ ਹੁਣਾਂ ਨੂੰ ਪੁੱਛਿਆ ਕਿ ਤੁਹਾਡੀ ਉਮਰ ਕਿੰਨੀ ਹੈ ਅਤੇ ਜਸਵੰਤ ਸਿੰਘ ਕੰਵਲ ਨੇ ਆਪਣੀ ਹਾਜ਼ਰ ਜਵਾਬੀ ਦੇ ਮੁਤਾਬਿਕ ਡਾਕਟਰ ਟਿਵਾਣਾ ਨੂੰ ਜਵਾਬ ਦਿੱਤਾ ਕਿ ਉਮਰ ਜਿੰਨੀ ਵੀ ਹੋਵੇ ਪਰ ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਤੋਂ ਪਹਿਲੇ ਨਹੀਂ ਮਰਦਾ। ਅਤੇ ਜਸਵੰਤ ਸਿੰਘ ਕੰਵਲ ਆਪਣਾ ਵਾਅਦਾ ਨਿਭਾਉਂਦੇ ਹੋਏ ਡਾਕਟਰ ਟਿਵਾਣਾ ਦੀ ਮੌਤ ਤੋਂ ਇੱਕ ਦਿਨ ਬਾਅਦ ਹੀ ਦੁਨੀਆ ਤੋਂ ਰੁਖਸਤ ਹੋਏ। ਦੋਸਤੋ, ਪੰਜਾਬੀ ਸਾਹਿਤ ਦੇ ਇਹਨਾਂ ਦੋ ਮਹਾਨ ਪ੍ਰਕਾਸ਼ ਪੁੰਜਾਂ ਬਾਰੇ ਜੇ ਤੁਸੀਂ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰਨਾ ਚਾਹੋ ਜਾਂ ਫਿਰ ਇਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੋ ਤਾਂ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਜਾਂ ਫਿਰ ਪ੍ਰੋਗਰਾਮ ਦੇ ਦੌਰਾਨ SMS ਭੇਜ ਕੇ ਸਾਡੇ ਨਾਲ ਸਾਂਝ ਜ਼ਰੂਰ ਪਾ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Want to hear more stories like this? Listen on Apple Podcasts, Google Podcasts, Spotify, or wherever you get your podcasts from.